ਸਲੋਕ ਮਹਲਾ ਪਹਿਲਾ। ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ। ਓਲਾ ਵੈਦ ਨ ਜਾਣਈ, ਕਰਕ ਕਲੇਜੇ ਮਾਹੀ। ਮਹਲਾ ਦੂਜਾ। ਵੈਦਾਂ ਵੈਦ ਸੋ ਵੈਦ ਤੂੰ, ਪਹਿਲਾ ਰੋਗ ਪਛਾਣਾ। ਐਸਾ ਦਾਰੂ ਲੋੜ ਲਹਾਓ, ਜਿਤ ਵੰਜੈ ਰੋਗਾਂ ਕਾਣ। ਜਿਤ ਦਾਰੂ ਰੋਗ ਉੱਠਿਆ ਹੈ, ਤਿੰਨ ਤਨ ਸੁਖ ਵਸਾਇਆ। ਰੋਗ ਗਵਾਹ ਆਪਣਾ, ਤਾ ਨਾਨਕ ਵੈਦ ਸਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਸੰਗ ਸ੍ਰਵਣ ਕਰ ਰਹੇ ਹਾਂ। ਔਰ ਬੀਤੇ ਸਮੇਂ ਦੇ ਵਿੱਚ ਸ੍ਰਵਣ ਕੀਤਾ ਹੈ ਕਿ ਇਸ ਪ੍ਰਕਾਰ ਵੈਦ, ਸੋ ਜਿਸ ਦਾ ਹੰਕਾਰ ਸਤਿਗੁਣਾਂ ਨੂੰ ਦੂਰ ਕਰਨਾ ਹੈ, ਗੁਰਾਂ ਦੀ ਪ੍ਰਚਾਰ ਦੀ ਵਿਧੀ ਐਸੀ ਸੋਹਣੀ ਹੈ। ਮਹਾਰਾਜ ਨੇ ਉਹਨਾਂ ਬੰਦਿਆਂ ਨੂੰ ਉਪਦੇਸ਼ ਦਿੱਤਾ ਜਿਹੜੇ ਬੰਦੇ ਦੁਨੀਆਂ ਦੇ ਅੰਦਰ ਮੁੱਖ ਨੇ, ਜਿਵੇਂ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਵਾਲਾ ਪਾਉਂਦਾ, ਉਹ ਬੱਚਿਆਂ ਨੂੰ ਹੁਣ ਸਹੀ ਪ੍ਰਚਾਰ ਕਰੇਗਾ। ਜਿਵੇਂ ਹਰਦਿਆਲ ਪੁਰੋਹਿਤ, ਉਹਨੂੰ ਦੁਨੀਆ ਮੰਨਦੀ ਦੂਰ ਦੂਰ ਤੱਕ ਲੈ ਕੇ ਜਾਂਦੀ ਆ, ਉਹਨੂੰ ਸਹੀ ਰਸਤਾ ਦਿੱਤਾ। ਇਸੇ ਤਰ੍ਹਾਂ ਮੌਲਾਣੇ ਨੂੰ ਸਹੀ ਮਾਰਗ ਦਿੱਤਾ, ਉਹ ਵੀ ਵੱਡਿਆਂ 'ਚ ਆ ਗਿਆ। ਇਸੇ ਤਰ੍ਹਾਂ ਰਾਏ ਬੁਲਾਰ ਦੇ ਮਨ 'ਤੇ ਚੰਗਾ ਪ੍ਰਭਾਵ ਪਾਇਆ। ਹੁਣ ਦੁਨੀਆਂ ਦੇ ਵਿੱਚ ਲੋਕ ਉਦੋਂ ਜਾਂਦੇ ਸੀ ਵੈਦ ਕੋਲੇ, ਸੋ ਵੈਦ ਦੇ ਕੋਲ ਦੁਨੀਆਂ ਜਾਂਦੀ ਹੈ। ਵੈਦ ਨੂੰ ਜੇ ਦਵਾਈਆਂ ਦਾ ਗਿਆਨ ਹੈ, ਪਰ ਉੱਥੇ ਨਾਲ ਹਉਮੈ ਬਹੁਤ ਹੈ। ਜੇ ਆਪ ਨਾਮ ਜਪਦਾ ਹੋਵੇ ਤਾਂ ਦੂਜੇ ਨੂੰ ਜਪਾਵੇਗਾ, ਸੋ ਜਿੱਥੇ ਹਉਮੈ ਆਪ ਨੂੰ ਹੈ, ਉੱਥੇ ਦੂਜੇ ਨੂੰ ਵੀ ਹਉਮੈ ਰੋਗ ਲਾ ਦਿੰਦਾ। ਗੁਰਾਂ ਨੇ ਮੁੱਖ ਮੁੱਖ ਬੰਦੇ ਸਮਾਜ ਦੇ ਵਿੱਚ ਜਿਹੜੇ ਸਨ, ਜਿਨ੍ਹਾਂ ਦੇ ਰਾਹੀਂ ਬਹੁਤਾ ਪ੍ਰਚਾਰ ਹੋ ਸਕਦਾ ਸੀ, ਉਹਨਾਂ ਬੰਦਿਆਂ ਨੂੰ ਪਹਿਲਾਂ ਕਿਰਪਾ ਕੀਤੀ। ਜਦੋਂ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਘਰ ਦੇ ਅੰਦਰ ਕੱਪੜਾ ਲੈ ਕੇ ਪਏ ਰਹਿੰਦੇ ਨੇ, ਸਾਰੇ ਥਾਈਂ ਗੱਲ ਫੈਲ ਗਈ, ਫਿਕਰ ਹੋ ਗਿਆ ਸਭ ਨੂੰ। ਸਾਰੇ ਜਾਣੇ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗੇ, ਭਾਈ ਤੈਨੂੰ ਤਾਂ ਬਸ ਪੈਸੇ ਦੀ ਪਈ ਆ, ਇੱਕੋ ਇੱਕ ਬੇਟਾ ਹੈ, ਉਹਨੂੰ ਸੰਭਾਲਿਆ ਨਹੀਂ ਜਾਂਦਾ, ਪੈਸਾ ਕੀ ਕਰਨਾ, ਜੇ ਲੜਕਾ ਬਿਮਾਰ ਹੋ ਗਿਆ, ਕੋਈ ਗੱਲ ਹੋ ਜੇ ਫੇਰ। ਗੱਲ ਬਾਬਾ ਕਲਿਆਣ ਚੰਦ ਦੇ ਮਨ ਨੂੰ ਲੱਗ ਗਈ। ਕੋਲ ਖੜੇ ਸਨ ਛੋਟੇ ਭਰਾ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਲਾਲ ਚੰਦ ਜੀ, ਸੋ ਉਸ ਵਕਤ ਕਿਹਾ, ਜਾ ਬਾਈ ਫਿਰ ਵੈਦ ਨੂੰ ਬੁਲਾ ਕਰਕੇ ਲਿਆ ਤੂੰ ਜਾ ਕਰਕੇ, ਸੋ ਵੈਦ ਨੂੰ ਬੁਲਾਉਣ ਹਿੱਤ ਹੁਣ ਜਾਣਾ, ਆਓ ਮਨ ਨੂੰ ਪਹਿਲਾਂ ਇਕਾਗਰ ਕਰੀਏ, ਪਿਆਰ ਸਤਿਕਾਰ ਨਾਲ ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵੈਦ ਬੁਲਾਵਨ ਹਿਤ ਪਠਾਇਆ, ਲਾਲੂ ਤੇ ਘਰ ਜਾਈ ਬੁਲਾਇਆ।
ਬਾਬਾ ਕਲਿਆਣ ਚੰਦ ਜੀ ਦੇ ਕਹਿਣ ਤੇ ਵੈਦ ਨੂੰ ਬੁਲਾਉਣ ਵਾਸਤੇ ਭੇਜਿਆ ਆਪਣੇ ਛੋਟੇ ਭਰਾਤਾ ਭਾਈ ਲਾਲੂ ਜੀ ਨੂੰ, ਅਤੇ ਲਾਲੂ ਤੇ ਘਰ ਜਾਏ ਬੁਲਾਇਆ। ਉਹਨਾਂ ਨੇ ਜਾ ਕੇ ਵੈਦ ਨੂੰ ਬੁਲਾਇਆ, ਭਈ ਬਾਬਾ ਕਲਿਆਣ ਚੰਦ ਜੀ ਦੇ ਸਾਹਿਬਜ਼ਾਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਏ ਹੀ ਰਹਿੰਦੇ ਨੇ, ਢਿੱਲੇ ਲੱਗਦੇ ਨੇ, ਜਾਂ ਸਾਨੂੰ ਕੋਈ ਸਮਝ ਨਹੀਂ ਲੱਗਦੀ, ਤੁਸੀਂ ਆ ਕੇ ਦੇਖੋ ਜੀ।
ਨਾਮ ਜਾਸ ਹਰਦਾਸ ਹੁਲਾਸੀ, ਜਗੇ ਭਾਗ ਗਾਵ ਢਿੱਗ ਸੁਖ ਰਾਸੀ।
ਜਿਨ੍ਹਾਂ ਦਾ ਨਾਮ ਸੀ ਵੈਦ ਹਰਦਾਸ, ਬੜਾ ਖੁਸ਼ ਜੋ ਸੀ ਅਤੇ ਨਾਮ ਸੀ ਹਰਦਾਸ, ਭਾਗ ਜਾਗ ਪਏ। ਕਿਉਂ? ਸਤਿਗੁਰੂ ਜੀ ਨੇ ਆਪ ਬੁਲਾਇਆ ਹੈ ਢਿੱਗ ਸੁਖ ਰਾਸੀ। ਢਿੱਗ ਹੁੰਦਾ ਨੇੜੇ, ਸੁਖਾਂ ਦੀ ਰਾਸ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੇ ਕੋਲ ਆਪਣਾ ਇਲਾਜ ਕਰਾਉਣ ਗਿਆ ਮੇਰਾ ਵੈਦ ਗੁਰੂ ਗੋਬਿੰਦ ਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਜਮ ਕੀ ਫੰਦਾ।
ਤਨ ਪਰ ਵਸਨ ਲਏ ਸੁਖਦਾਈ, ਜਹਿ ਪੌਂਡੇ ਆਇਓ ਤਹਿ ਥਾਈ।
ਸਰੀਰ ਦੇ ਉੱਤੇ ਵਸਤਰ ਲਏ ਹੋਏ ਨੇ, ਭਾਵ ਸਰੀਰ ਤੇ ਕੱਪੜਾ ਲਿਆ ਹੋਇਆ, ਅਤੇ ਜਿੱਥੇ ਬਿਰਾਜਮਾਨ ਨੇ ਆਇਓ ਤਹਿ ਥਾਈ, ਉੱਥੇ ਵੈਦ ਪੁੱਛ ਕੇ ਘਰਦਿਆਂ ਨੂੰ ਵੀ ਕਿੱਥੇ ਨੇ ਬਿਰਾਜਮਾਨ। ਘਰਦਿਆਂ ਨੇ ਇਸ਼ਾਰਾ ਕਰਕੇ ਦੱਸਿਆ ਕਿ ਆ ਪਏ ਨੇ, ਚਾਦਰ ਲਈ ਆ, ਕੱਪੜਾ ਲਿਆ, ਕਿਸੇ ਨਾਲ ਗੱਲ ਨਹੀਂ ਕਰਦੇ, ਬੋਲਦੇ ਨਹੀਂ, ਇਸ ਕਰਕੇ ਇਹਨਾਂ ਨੂੰ ਦੇਖਣਾ। ਵਾਏ, ਪਿੱਤ, ਕਫ, ਇਹ ਤਿੰਨ ਰੋਗ ਹੁੰਦੇ ਨੇ, ਸੋ ਇਹ ਇਹਨਾਂ ਵਿੱਚੋਂ ਕਿਹੜਾ ਰੋਗ ਹੈ? ਸੋ ਵਾਏ, ਪਿੱਤ, ਕਫ, ਇਹ ਪੁਰਾਣੀ ਬੋਲੀ ਆ। ਕਫ ਤਾਂ ਇੰਗਲਿਸ਼ ਵਿੱਚ ਲਿਖਿਆ ਹੀ ਹੁੰਦਾ ਦਵਾਈਆਂ ਦੇ ਉੱਤੇ, ਕਫ। ਤੇ ਇਸੇ ਪ੍ਰਕਾਰ ਖਾਂਸੀ ਦਾ ਰੋਗ, ਬਲਗਮ ਆਦਿਕ, ਇਹ ਵਾਏ ਜਿਹੜੀ ਹੁੰਦੀ ਹੈ, ਇਹ ਰੋਗ ਨਾੜੀਆਂ ਦੇ ਵਿੱਚ ਆਦਿਕ, ਸਾਰੇ ਸਰੀਰ 'ਚ ਗੈਸ ਦਾ ਭਰ ਜਾਣਾ, ਗੈਸ ਜੋੜਾਂ ਤੱਕ ਚਲੀ ਜਾਂਦੀ ਹੈ, ਜੋੜਾਂ ਨੂੰ ਖਰਾਬ ਕਰਦੀ ਹੈ, ਕਈ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੀ ਹੈ। ਇਸੇ ਤਰ੍ਹਾਂ ਜਿਹੜੀ ਪਿੱਤ ਹੋ ਜਾਣੀ ਹੈ, ਅੰਦਰ ਗਰਮੀ ਹੋ ਜਾਣੀ ਹੈ, ਇਹ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਵੈਵਾਦੀ ਅੱਜ ਕੱਲ੍ਹ ਚੈੱਕ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਦੇ ਨਵੇਂ ਨਵੇਂ ਨਾਮ ਨੇ। ਇਹ ਯੂਰਿਕ ਐਸਿਡ, ਇਹ ਵੈਵਾਦੀ ਹੋ ਗਈ। ਇਸੇ ਤਰ੍ਹਾਂ ਨਵੇਂ ਨਾਮ ਆ ਗਏ, ਪੁਰਾਣੇ ਨਾਮ ਮਿਟ ਗਏ, ਫਿਰ ਅੱਗੇ ਹੋਰ ਨਾਮ ਆ ਜਾਣਗੇ। ਇਹ ਸਾਰੇ ਨਾਮ ਪੁਰਾਣੇ ਨਵਜ ਦੇਖ ਕੇ ਪਛਾਣੇ ਜਾਂਦੇ ਹਨ।
ਕਾਲੂ ਕਹੈ ਸੋ ਵੈਦੰ ਸੁਣੀਏ, ਕਰ ਬਲੋਕ ਇਹ ਰੁਜ ਕਾ ਗੁਨੀਏ।
ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਵੈਦ ਜੀ ਸੁਣੋ, ਤੁਸੀਂ ਨਾ ਇਹ ਹੱਥ ਵੇਖ ਕੇ, ਹੱਥ ਦੀ ਨਬਜ ਦੇਖ ਕੇ ਰੋਗ ਪਛਾਣੋ, ਤਾਂ ਇਹ ਬੱਚੇ ਨੂੰ ਸਾਡੇ ਨੂੰ ਕੀ ਰੋਗ ਲੱਗਿਆ ਹੈ।
ਨਿਸ ਦਿਨ ਪਰਿਓ ਰਹਿ ਸਹ ਆਲਸ, ਖਾਣ ਪੀਣ ਕੇ ਕਰੈ ਨ ਲਾਲਸ।
ਰਾਤ ਦਿਨ ਬਸ ਲੰਮੇ ਪਏ ਰਹਿੰਦੇ ਨੇ, ਥੋੜਾ ਜਿਹਾ ਸੁਸਤੀ ਦੇ ਨਾਲ ਹੀ ਰਹਿੰਦੇ ਨੇ, ਤੋ ਖਾਣ ਪੀਣ ਦੇ ਵੱਲੋਂ ਵੀ ਕੋਈ ਇੰਨੀ ਇੱਛਾ ਨਹੀਂ ਜਾਗਦੀ ਕਿ ਆਹ ਖਾ ਲਈਏ, ਨਹੀਂ ਬੱਚਿਆਂ ਨੂੰ ਹੁੰਦਾ ਕੋਈ ਚੀਜ਼ ਖਾ ਲਈਏ।
ਪੀਤਾ ਬਦਨ ਤਨ ਖੀਨ ਕੁੜਾਰਾ, ਬੇਦਨ ਪਾਏ ਕਰੋ ਉਪਚਾਰਾ।
ਦੇਖੋ ਇਹਨਾਂ ਦਾ ਨਾ ਰੋਟੀ ਖਾਣ ਕਰਕੇ ਮੁੱਖ ਪੀਲਾ ਹੋ ਗਿਆ, ਸਰੀਰ ਕਮਜ਼ੋਰ ਹੋ ਗਿਆ, ਸਰੀਰ ਲਿੱਸਾ ਹੋ ਗਿਆ। ਸੋ ਇਸੇ ਤਰੀਕੇ ਨਾਲ ਕੀ ਬਿਮਾਰੀ ਹੈ, ਸੋ ਇਹ ਦੇਖਣਾ ਵੈਦਨ, ਵੇਦਨ ਜਿਹੜੀ ਹੈ ਬਿਮਾਰੀ, ਔਰ ਪਾਏ ਕਰੋ ਉਪਚਾਰਾ, ਪਹਿਲਾਂ ਬਿਮਾਰੀ ਫੜੋ, ਫਿਰ ਉਪਚਾਰ, ਉਹਦੀ ਦਵਾਈ ਦਿਓ ਇਹਨਾਂ ਨੂੰ।
ਸੁਣ ਕਰ ਬਚਨ ਵੈਦ ਬੁੱਧਵੰਤਾ, ਬੈਠਿਓ ਨਿਕਟ ਤਵ ਹੈ ਜਗ ਕੰਤਾ।
ਸੁਣ ਕਰਕੇ ਜਿਹੜਾ ਵੈਦ ਸੀ, ਬੜਾ ਸਿਆਣਾ ਬਹੁਤ ਸੀ, ਬਚਨ ਸੁਣ ਕੇ ਉਸ ਵਕਤ ਜਗਤ ਦੇ ਕੰਤ ਰੂਪ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਜਾ ਕਰਕੇ ਬੈਠ ਗਿਆ।
ਆਨਨ ਪਰਤੇ ਵਸਨ ਉਘਾਰਾ, ਹੇਰਤ ਧਮਨੀ ਕਰ ਕਰ ਧਾਰਾ।
ਮਹਾਰਾਜ ਦੇ ਮੁੱਖ ਤੋਂ ਬਸਤਰ ਉਤਾਰਿਆ ਜਾ ਕੇ ਫਿਰ ਜਿਹੜੀ ਨਾੜੀ ਸੀ ਜਿਹਨੂੰ ਨਬਜ ਕਹਿੰਦੇ ਆ, ਸੋ ਸੱਜੇ ਪਾਸੇ ਦੇ ਹੱਥ ਦੇ ਅੰਗੂਠੇ ਦੇ ਥੱਲੇ ਜੜ ਚ ਜਿੱਥੇ ਹੱਥ ਮੁੱਕ ਜਾਂਦਾ ਇੱਥੇ ਇਹ ਨਾੜੀ ਤਪਦੀ ਹੈ। ਇਹ ਦੇਖੀ ਜਾਂਦੀ ਤਿੰਨ ਤਰ੍ਹਾਂ, ਤਿੰਨ ਉਂਗਲਾਂ ਰੱਖ ਕੇ ਪਿੱਤ ਵਾਯ ਕਫ ਇਸ ਤਰ੍ਹਾਂ ਦੇਖੀ ਜਾਂਦੀ ਹੈ। ਜੇ ਪਹਿਲੀ ਉਂਗਲ ਦੇ ਥੱਲੇ ਜ਼ਿਆਦਾ ਟੱਪਦੀ ਆ ਤਾਂ ਪਿੱਤ ਮੰਨੀ ਜਾਂਦੀ ਹੈ, ਦੂਜੀ ਉਂਗਲ ਦੇ ਥੱਲੇ ਜ਼ਿਆਦਾ ਟੱਪਦੀ ਆ ਤਾਂ ਵਾਯ ਮੰਨੀ ਜਾਂਦੀ ਹੈ, ਤੀਜੀ ਥੱਲੇ ਕਫ ਮੰਨਿਆ ਜਾਂਦਾ। ਇਹ ਇੱਕ ਹੈ, ਇੱਕ ਹੁੰਦੀ ਆ ਦੋ ਉਂਗਲਾਂ ਥੱਲੇ ਟੱਪਦੀ ਹੈ ਫਿਰ ਕਹਿੰਦੇ ਇਹਨੂੰ ਪਿੱਤ ਵਾਯ ਇਕੱਠਾ ਹੀ ਹੈ। ਫਿਰ ਅਗਲੀਆਂ ਦੋ ਉਂਗਲਾਂ ਥੱਲੇ ਜ਼ਿਆਦਾ ਟੱਪਦੀ ਹੈ, ਪਹਿਲੀ ਥੱਲੇ ਨਹੀਂ ਟੱਪਦੀ, ਕਹਿੰਦੇ ਇਹਨੂੰ ਸੋ ਵਾਏ ਤੇ ਕਫ ਜ਼ਿਆਦੇ ਆ। ਜੇ ਤਿੰਨਾਂ ਥੱਲੇ ਹੀ ਟੱਪੇ ਤਾਂ ਵੈਦ ਫਿਰ ਕਹਿੰਦਾ ਇਹ ਬਹੁਤ ਮਾੜਾ ਰੋਗ, ਤਿੰਨੇ ਰੋਗ ਇਕੱਠੇ ਚਿੰਬੜ ਗਏ, ਉਹਦਾ ਇਲਾਜ ਬਹੁਤ ਔਖਾ। ਇਸ ਤਰ੍ਹਾਂ ਵੈਦ ਨਬਜ ਦੇਖ ਕੇ ਪਹਿਚਾਣ ਲੈਂਦੇ ਹਨ।
ਵੈਦ ਬਦਨ ਦੁੱਖ ਕਦਨ ਸੋ ਦੇਖਾ, ਜਿਸ ਕੋ ਮਨ ਅਨਮਤ ਵਰਕੋ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਦੇਖਿਆ ਹੈ, ਵੈਦ ਬਦਨ ਦੁੱਖ ਕਦਨ ਸੋ ਦੇਖਾ। ਇਧਰੋਂ ਹੁਣ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਵੈਦ ਦਾ ਮੂੰਹ ਦੇਖਿਆ, ਉਹ ਕਹਿੰਦੇ ਇਹਨਾਂ ਦਾ ਤਾਂ ਰੰਗ ਪੀਲਾ। ਮਹਾਰਾਜ ਕਹਿੰਦੇ ਤੇਰਾ ਰੰਗ ਤਾਂ ਠੀਕ ਹੈ ਪਰ ਤੂੰ ਅੰਦਰੋਂ ਪੀਲਾ। ਸਤਿਗੁਰੂ ਉਹਦੀ ਬਿਮਾਰੀ ਨੂੰ ਫੜਨਗੇ। ਜਿਸ ਕੋ ਮਨ ਅਨਕੰਪ ਵਸੇਖਾ, ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਜਿਹੜੀ ਹੈ ਨਾ ਹੁਣ ਕਿਰਪਾ ਕਰਨੀ ਹੈ ਇਹਦੇ ਉੱਤੇ, ਭਾਗਾਂ ਵਾਲਾ ਹੈ।
ਕਰਤੇ ਕਰਖ ਲਯੋ ਨਿਜ ਕਰਕੋ, ਉੱਠ ਬੈਠੇ ਦੇਵਨ ਮਤ ਵਰਕੋ।
ਜਦੋਂ ਨਬਜ ਫੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹੱਥ ਫੜਿਆ, ਮਹਾਰਾਜ ਨੇ ਇਕਦਮ ਹੱਥ ਖਿੱਚ ਲਿਆ ਆਪਣਾ, ਇਕਦਮ ਉੱਠ ਕੇ ਬੈਠੇ ਹੋ ਗਏ। ਅੱਛਾ ਹੁਣ ਤੂੰ ਮੈਨੂੰ ਆਇਆ ਦਵਾਈ ਦੇਣ, ਉਪਦੇਸ਼ ਦੇਣ।
ਬਚ ਬੋਲੇ ਉਤਪਲ ਦਲ ਲੋਚਨ, ਸੁਖਦ ਅਚਲ ਭਵ ਬੰਧ ਵਿਮੋਚਨ।
ਹੁਣ ਕਮਲ ਪੱਤਰ ਬਤ ਜਿਨ੍ਹਾਂ ਦੇ ਸੋਹਣੇ ਸੋਹਣੇ ਨੇਤਰ ਨੇ ਸੁਖਾਂ ਦੇ ਦਾਤੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਚਲ ਇੱਕ ਰਸ ਟਿਕੇ ਹੋਏ, ਸੰਸਾਰ ਸਾਗਰ ਦੇ ਬੰਧਨਾਂ ਨੂੰ ਕੱਟਣ ਵਾਲੇ, ਮੁਕਤੀ ਦੇਣ ਵਾਲੇ ਸਤਿਗੁਰੂ।
ਗਹ ਹਾਥ ਕੇ ਸਾਥ ਸੋ ਹਾਥਾ, ਕਿਆ ਤੁਮ ਜੀਓ ਕਹੋ ਨਿਜ ਗਾਥਾ।
ਸੋ ਕਹਿਣ ਲੱਗੇ ਆਪਣੇ ਹੱਥ ਨਾਲ ਮੇਰਾ ਹੱਥ ਵੈਦ ਜੀ, ਤੁਸੀਂ ਆ ਕੇ ਜਿਹੜਾ ਫੜਿਆ ਹੈ, ਕੀ ਤੁਸੀਂ ਆਪਣੇ ਅੰਦਰ ਦੀ ਗਾਥਾ ਕਹਿ ਸਕਦੇ ਹੋ ਕਿ ਤੁਹਾਡੇ ਅੰਦਰ ਕੀ ਹੈ? ਮੇਰੇ ਅੰਦਰ ਤਾਂ ਨਬਜ ਫੜ ਕੇ ਤੁਸੀਂ ਦੱਸ ਦਿਓਗੇ, ਕਿ ਆਪਣੇ ਅੰਦਰ ਨੂੰ ਝਾਤੀ ਮਾਰ ਕੇ ਦੱਸ ਸਕਦੇ ਹੋ ਕਿ ਤੁਹਾਡੇ ਅੰਦਰ ਕਿਹੜੇ ਕਿਹੜੇ ਰੋਗ ਹਨ?
ਸੁਣ ਕਰ ਪੇਖਕ ਬਚਨੇ ਉਚਾਰੇ, ਹਾਂ ਹੇਰੋ ਜੋ ਰੋਗ ਤੁਮਾਰੇ।
ਸੁਣ ਕਰਕੇ ਉਸ ਵਕਤ ਪੇਖਕ ਤੋਂ ਭਾਵ ਵੈਦ ਨੇ ਬਚਨ ਕਹੇ, ਹਾਂ ਮੈਂ ਦੇਖਾਂਗਾ ਜਿਹੜੇ ਰੋਗ ਤੁਹਾਡੇ ਸਰੀਰ ਦੇ ਵਿੱਚ। ਹਾਂਜੀ,
ਪਿਤ ਵਾਏ ਕਫ ਸਰੋਨਤ ਚਾਰੂ, ਇਨ ਤੇ ਤਨ ਮਹਿ ਹੋਤ ਵਿਕਾਰੂ।
ਇਹ ਜਿਹੜਾ ਪਿਤ ਰੋਗ ਹੁੰਦਾ ਹੈ, ਫਿਰ ਇਸੇ ਪ੍ਰਕਾਰ ਇਹ ਵਾਈ ਰੋਗ ਹੈ, ਕਫ ਬਲਗਮ ਆਦਿਕ ਹੈ, ਸਰੋਨਤ ਹੁੰਦਾ ਖੂਨ ਦੇ ਵਿੱਚ ਵਿਗਾੜ ਪੈਦਾ ਹੋ ਜਾਣਾ। ਇਹ ਸਾਰੇ ਜਿਹੜੇ ਵਿਕਾਰ ਨੇ, ਵਿਗਾੜ ਨੇ ਸਰੀਰ ਦੇ ਅੰਦਰ, ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਾਵਾਂਗਾ।
ਜਿਹ ਕੋ ਮੈਂ ਵਿਕਾਰ ਅਬ ਹੇਰੋ, ਤਿਹ ਪਰ ਕਰ ਉਪਚਾਰ ਨਿਵੇਰੋ।
ਮੈਂ ਦੇਖਾਂਗਾ ਤੁਹਾਡੀ ਨਬਜ, ਚੌਵਾਂ ਵਿੱਚੋਂ ਜਿਹਦਾ ਵਿਕਾਰ ਹੋਵੇਗਾ ਉਹ ਦੇਖਾਂਗਾ, ਤਿਹ ਪਰ ਕਰ ਉਪਚਾਰ ਨਿਵੇਰੋ, ਫਿਰ ਮੈਂ ਉਹਦੇ ਤੇ ਦਵਾਈ ਕਰਾਂਗਾ, ਉਪਚਾਰ ਕਰਾਂਗਾ, ਇਲਾਜ ਕਰਾਂਗਾ। ਨਬਜ ਦੇਖਣ ਦੇ ਇੰਨੇ ਜ਼ਿਆਦਾ ਮਾਹਰ ਹੁੰਦੇ ਨੇ ਵੈਦ, ਜੇ ਕੋਈ ਮਿਲ ਜੇ ਤਾਂ ਇੱਥੋਂ ਤੱਕ ਦੱਸ ਦਿੰਦੇ ਨੇ ਕੀ ਖਾ ਕੇ ਆਇਆ ਹਾਂ, ਹੁਣ ਮੇਦੇ ਚ ਨੁਕਸ ਹੈ ਤੇਰੇ, ਜਾਂ ਤੇਰੇ ਲੀਵਰ ਚ ਨੁਕਸ ਇਸ ਪਾਸੇ ਸੱਜੇ ਪਾਸੇ ਹੈ, ਜਾਂ ਤੇਰੇ ਦਿਲ ਵਿੱਚ ਕੋਈ ਨੁਕਸ ਹੈ ਜਾਂ ਬਹੁਤ ਵਧੀਆ ਪਹਿਲਾਂ ਹੁੰਦੇ ਸੀ ਵੈਦ ਦੇਖਦਿਆਂ ਸਾਰ ਅੱਖਾਂ ਤੋਂ ਅੰਦਾਜ਼ਾ ਲਾ ਲੈਂਦੇ ਬੰਦੇ ਦੇ ਤੁਰਨ ਤੋਂ ਬੋਲਣ ਤੋਂ ਖੰਘਣ ਤੋਂ ਕਿਉਂਕਿ ਪਹਿਲਾਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਇਸ ਕਰਕੇ ਉਹ ਸਾਰਾ ਅੰਦਾਜ਼ਾ ਲਾ ਕੇ ਦੱਸਾਂਗਾ
ਪਥ ਕੋ ਰਾਖ ਔਖ ਦੇਖਾ ਬਹ ਹੋਏ ਅਰੋਗ ਤਨ ਤੇ ਸੁਖ ਪਾਵਹ
ਮੈਂ ਫਿਰ ਤੁਹਾਨੂੰ ਦਵਾਈ ਦੇਵਾਂਗਾ ਤੁਸੀਂ ਨਾ ਪਰਹੇਜ ਰੱਖ ਕੇ ਫਿਰ ਦਵਾਈ ਖਾਇਓ ਪਹਿਲਾਂ ਮੈਂ ਬਿਮਾਰੀ ਦੇਖ ਲਵਾਂ ਕੀ ਆ ਫਿਰ ਹੋਏ ਅਰੋਗ ਤਨ ਤੇ ਸੁਖ ਪਾਵ ਫਿਰ ਸਰੀਰ ਐਨ ਅਰੋਗ ਹੋ ਜਾਏਗਾ ਫਿਰ ਤੁਸੀਂ ਸੁਖ ਪ੍ਰਾਪਤ ਕਰ ਲਓਗੇ ਜੀ
ਅਸਨ ਖਾਨ ਕੀ ਰੁਚ ਉਪਜੈ ਹੈ ਨਿਰਮਲ ਦੇਹ ਬਲੀ ਪੁਨ ਹਵੈ ਹੈ
ਫਿਰ ਤੁਹਾਡੇ ਅੰਦਰ ਰੁਚੀ ਪੈਦਾ ਹੋਵੇਗੀ ਰੋਟੀ ਖਾਣ ਦੀ ਦੁੱਧ ਪੀਣ ਦੀ ਬਹੁਤ ਸਾਰੀਆਂ ਚੀਜ਼ਾਂ ਖਾਓਗੇ ਭੁੱਖ ਲੱਗਣ ਦੀ ਦਵਾਈ ਦੇਵਾਂਗਾ ਇਹ ਨਿਰਬਲ ਜਿਹੜੀ ਕਮਜ਼ੋਰ ਦੇਹੀ ਹੈ ਇਹ ਫਿਰ ਤਕੜੀ ਹੋ ਜਾਵੇਗੀ
ਵੈਦ ਬਚਨ ਸੁਣ ਪੰਕਜ ਵਦਨਾ ਤੇ ਪ੍ਰੇਤ ਪ੍ਰਤ ਬੋਲੇ ਸਭ ਸੁਖ ਸਦਨਾ
ਵੈਦ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸੁੰਦਰ ਚਿਹਰਾ ਕਮਲ ਸਰੀਖਾ ਖਿੜਿਆ ਹੋਇਆ ਉਹਦੇ ਨੂੰ ਫਿਰ ਵੈਦ ਨੂੰ ਦਵਾਈ ਆਪ ਦਿੰਦੇ ਕਹਿੰਦੇ ਪਹਿਲਾਂ ਆਪਣਾ ਰੋਗ ਦੂਰ ਕਰ ਲੈ ਪਹਿਲਾਂ ਤੈਨੂੰ ਮੈਂ ਬਚਨ ਸੁਣਾਉਂਦਾ ਹਾਂ
ਚੌਪਈ ਲਗਿਓ ਆਦਿ ਕੋ ਹਉਮੈ ਰੋਗੋ ਜਿਹ ਤੇ ਮਹਾਂ ਦੁਖੇ ਸਭ ਲੋਗੋ
ਸੋ ਇਹਦੇ ਨਾਲ ਪਹਿਲਾਂ ਜੋ ਸ਼ਬਦ ਪੜਿਆ ਸ਼ਬਦ ਫੁਰਮਾਨ ਕੀਤਾ ਆਪਣੇ ਸਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦਗੀ ਵੈਦਗਿਰੀ ਵਾਸਤੇ ਵੈਦ ਨੂੰ ਬੁਲਾਇਆ ਪਕੜ ਢੰਡੋਲੇ ਬਾਂਹ ਬਾਂਹ ਨੂੰ ਫੜ ਕੇ ਦੇਖਦਾ ਢੰਡੋਲਦਾ ਅੱਛੀ ਤਰ੍ਹਾਂ ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਂ ਮੇਰੇ ਕਲੇਜੇ ਚ ਕਰਕ ਹੈ ਦੁੱਖ ਹੈ ਪੀੜਾ ਹੈ ਦੁਨੀਆਂ ਦਾ ਦਰਦ ਮੈਂ ਸਹਿ ਨਹੀਂ ਸਕਦਾ ਸੰਸਾਰ ਦਾ ਭਲਾ ਕਰਨ ਆਇਆ ਮਹਾਰਾਜ ਕਹਿੰਦੇ ਫਿਰ ਇਹ ਅੱਗੇ ਦੂਜਾ ਸਲੋਕ ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕੀਤੇ ਨੇ ਸੋ ਇਸ ਵਕਤ ਨਾਲ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ ਇਹ ਵੈਦਾ ਤੂੰ ਪਹਿਲਾਂ ਰੋਗ ਪਛਾਣ ਫਿਰ ਤੂੰ ਸ੍ਰੇਸ਼ਟ ਵੈਦ ਮੰਨਿਆ ਜਾਏਗਾ ਐਸਾ ਦਾਰੂ ਲੋੜ ਲਹੋ ਜਿਤ ਵੰਨਿਆ ਰੋਗਾਂ ਕਹਾਣ ਇਹੋ ਜਿਹਾ ਦਾਰੂ ਲੱਭ ਕੇ ਲਿਆ ਦੇ ਮੈਨੂੰ ਜਿਹਦੇ ਨਾਲ ਸਾਰੇ ਰੋਗਾਂ ਦਾ ਜਿਹੜਾ ਕਹਾਣ ਹੈ ਸਮੂਹ ਹੀ ਚੱਲਿਆ ਜਾਵੇ ਜਿਤ ਦਾਰੂ ਰੋਗ ਉੱਠਿਆ ਹੈ ਤਨ ਸੁਖ ਵਸੈ ਆਏ ਉਸ ਜਿਸ ਦਾਰੂ ਕਰਕੇ ਰੋਗ ਦੂਰ ਹੋ ਜਾਵੇ ਤੇ ਆਤਮਕ ਆਨੰਦ ਆਵੇ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਮਹਾਰਾਜ ਕਹਿੰਦੇ ਪਹਿਲਾਂ ਜੇ ਤੂੰ ਆਪਣਾ ਰੋਗ ਦੂਰ ਕਰ ਲੈਣਾ ਫਿਰ ਠੀਕ ਹੈ ਤੂੰ ਮੈਨੂੰ ਦਵਾਈ ਨਾ ਦੇ ਦਵਾਈ ਤਾਂ ਤੂੰ ਖਾਣੀ ਹੈ ਤੇਰੇ ਅੰਦਰ ਕੀ ਹੈ ਲੱਗਿਓ ਆਦਿ ਕੋ ਹਉਮੈ ਰੋਗ ਤੈਨੂੰ ਪਹਿਲਾਂ ਦਾ ਹੀ ਹਉਮੈ ਦਾ ਰੋਗ ਲੱਗਿਆ ਹੋਇਆ ਹਉਮੈ ਰੋਗ ਮਾਨ ਕੋ ਦੀਨਾ ਜੇ ਤੇ ਮਹਾਂ ਦੁਖੀ ਸਭ ਲੋਕ ਮੈਂ ਇਕੱਲੇ ਤੇਰੀ ਨਹੀਂ ਗੱਲ ਕਰਦਾ ਪੂਰੀ ਦੁਨੀਆਂ ਨੂੰ ਹਉਮੈ ਦਾ ਰੋਗ ਲੱਗਿਆ ਹੋਇਆ ਜਿਹਦੇ ਕਰਕੇ ਸਾਰੇ ਲੋਕ ਬੜੇ ਦੁਖੀ ਹੋ ਰਹੇ ਹਨ
ਜਗ ਮਹ ਜਨਮ ਮਰਨ ਕੋ ਕਾਰਨ ਕਿਹੇ ਉਪਚਾਰ ਨਾ ਹੋਤ ਨਿਵਾਰਨ
ਸੰਸਾਰ ਦੇ ਅੰਦਰ ਜਨਮ ਅਤੇ ਮਰਨ ਦਾ ਬਾਰ ਬਾਰ ਇਹੀ ਕਾਰਨ ਹੈ ਕਿ ਕਿਸੇ ਵੀ ਦਵਾਈ ਨਾਲ ਇਹ ਜਿਹੜਾ ਰੋਗ ਹੈ ਇਹ ਦੂਰ ਨਹੀਂ ਹੁੰਦਾ
ਆਪਣ ਆਪ ਕੋ ਹਿਰ ਹੋ ਅਮੀ ਕਰੋ ਅਬਰ ਕੋ ਕੈਸ ਅਨਮੀ
ਆਪਣੇ ਆਪ ਨੂੰ ਤੁਸੀਂ ਦੇਖੋ ਤਾਂ ਤੁਸੀਂ ਤਾਂ ਆਪ ਬਿਮਾਰ ਹੋ ਹੰਕਾਰ ਦਾ ਰੋਗ ਚਿੰਬੜਿਆ ਕਾਮ ਕਰੋ ਲੋਭ ਮੋਹ ਹੰਕਾਰ ਚਿੰਬੜੇ ਨੇ ਤੁਸੀਂ ਦੂਜੇ ਨੂੰ ਕੀ ਠੀਕ ਕਰਨਾ ਤੁਸੀਂ ਤਾਂ ਪਹਿਲਾਂ ਆਪਣੀ ਬਿਮਾਰੀ ਜਿਹੜੀ ਹੈ ਇਹਨੂੰ ਦੂਰ ਕਰੋ ਜੀ
ਜਿਸ ਭੇਖ ਤੇ ਹਉਮੈ ਜਾਏ ਅਵ ਚਲ ਸੁਖ ਵਸ ਹੈ ਤਨ ਆਈ
ਜਿਸ ਦਵਾਈ ਨਾਲ ਹਉਮੈ ਜਾਂਦੀ ਹੈ ਨਾ ਅਤੇ ਪੂਰਾ ਅਵਚਲ ਅਵਿਨਾਸ਼ੀ ਸੁਖ ਹਿਰਦੇ ਚ ਵਸਦਾ ਹੈ ਤਾਂ ਉਹ ਕੋਈ ਦਵਾਈ ਦੇ ਆ ਦਵਾਈਆਂ ਨੇ ਕੀ ਕਰਨਾ ਬੰਦੇ ਨੂੰ ਜਿਹੜੀ ਹਉਮੈ ਅਸਲ ਵਿੱਚ ਸਾਰੀ ਸੈਟਲਮੈਂਟ ਮਹਾਰਾਜ ਕਰਦੇ ਨੇ ਬਹੁਤ ਪਿੱਛੋਂ ਦਵਾਈ ਨਾਲ ਤਾਂ ਅੱਜ ਆਪਾਂ ਟੈਨਸ਼ਨ ਦੂਰ ਕਰ ਲਈ, ਨੀਂਦ ਦੀ ਗੋਲੀ ਖਾ ਲਈ, ਸੌਂ ਗਏ। ਪਰ ਸਤਿਗੁਰੂ ਕਹਿੰਦੇ ਨੇ ਅਸਲ ਸਾਰੇ ਰੋਗ ਅੰਦਰੋਂ ਮਨ ਤੋਂ ਪੈਦਾ ਹੁੰਦੇ ਨੇ। ਹੋਮਿਓਪੈਥੀ ਇਹ ਕਹਿੰਦੀ ਆ, ਉਹ ਵੀ ਇਹੀ ਕਹਿੰਦੇ ਕਿ ਮਾਨਸਿਕ ਰੋਗੀ ਹੁੰਦਾ ਪਹਿਲਾਂ ਇਨਸਾਨ, ਅੰਦਰੋਂ ਮਨ ਤੋਂ ਰੋਗ ਆਰੰਭ ਹੁੰਦਾ, ਮਨ ਕਰਕੇ ਫਿਰ ਖੂਨ ਦਾ ਦਬਾਅ ਘਟਦਾ ਵੱਧਦਾ, ਫਿਰ ਦਿਮਾਗ ਤੇ ਟੈਨਸ਼ਨ ਪੈਦਾ ਹੋ ਕੇ ਦਿਮਾਗ ਵਿੱਚੋਂ ਕਈ ਰੋਗ ਉਤਪੰਨ ਹੁੰਦੇ ਨੇ। ਤੋ ਜਿਹੜੀ ਮਨ ਦੇ ਉੱਤੇ ਜਿਹੜੀ ਬੈਲੈਂਸ ਅਪਸੈਟ ਹੁੰਦਾ, ਉਹਨੂੰ ਸੈੱਟ ਕਰਦਾ ਸਿਰਫ ਸਤਨਾਮ ਸ੍ਰੀ ਵਾਹਿਗੁਰੂ ਨਾਮ ਹੀ ਸੈੱਟ ਕਰਦਾ ਮਨ ਨੂੰ। ਜਦੋਂ ਮਨ ਟਿਕਿਆ ਇਕਾਗਰ ਹੋਵੇ ਬੰਦੇ ਦਾ, ਕੋਈ ਰੋਗ ਨਹੀਂ ਹੁੰਦਾ ਉਦੋਂ। ਜਦੋਂ ਮਨ ਹੀ ਨਹੀਂ ਇਕਾਗਰ ਨਹੀਂ, ਫਿਰ ਸਾਰੇ ਰੋਗ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਦਾ ਸਿਧਾਂਤ ਅੱਜ ਦੇ ਯੁੱਗ ਵਿੱਚ ਸਾਰਿਆਂ ਲਈ ਇਹੀ ਆ ਭਾਈ, ਪਹਿਲਾਂ ਤੁਸੀਂ ਆਪਣੇ ਮਨ ਨੂੰ ਠੀਕ ਕਰੋ। ਮਨ ਡੋਲਿਆ, ਮਨ ਵਿਕਾਰੀ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲਾ। ਇਸ ਕਰਕੇ ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹ ਸੂਖਮ ਪੰਜ ਤੱਤ, ਇਹਨਾਂ ਤੋਂ ਰੋਗ ਪੈਦਾ ਹੁੰਦੇ ਨੇ। ਇਹਨਾਂ ਤੋਂ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੈਦਾ ਹੁੰਦੇ ਨੇ, ਪੰਜਾਂ ਸੂਖਮ ਤੱਤਾਂ ਤੋਂ ਸਥੂਲ। ਉਦੋਂ ਬਾਅਦ ਫਿਰ ਸਾਨੂੰ ਇਹ ਜਿਹੜੇ ਰੋਗ ਨੇ ਹੌਲੀ ਹੌਲੀ ਵੱਧਦੇ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਨੇ ਈਰਖਾ ਦਾ ਰੋਗ। ਹੁਣ ਈਰਖਾ ਆਪਾਂ ਕਰਦੇ ਇੱਕ ਦੂਜੇ ਨਾਲ, ਉਹਦੇ ਨਾਲ ਮਨ ਦਾ ਬੈਲੈਂਸ ਅਪਸੈਟ ਹੁੰਦਾ। ਮਹਾਰਾਜ ਕਹਿੰਦੇ ਜਬ ਲੱਗ ਉਹ ਜਨ ਬੈਰੀ ਮੀਤ, ਤਬ ਲੱਗ ਨਿਹਚਲ ਨਾਹੀ ਚੀਤ। ਚਿੱਤ ਨੂੰ ਨਿਹਚਲ ਕਰਦੇ ਨੀ, ਸੜੀ ਜਾਂਦਾ ਬੈਠਾ ਬੰਦਾ। ਲੈ ਉਹਨੂੰ ਏਡਾ ਵੱਡਾ ਮਿਲ ਗਿਆ, ਉਹ ਫਲਾਨੇ ਨੂੰ ਇੰਨਾ ਕੁਛ ਮਿਲ ਗਿਆ, ਮੈਨੂੰ ਮਿਲਿਆ ਨਹੀਂ, ਕੁੜੀ ਜਾ ਬਈ ਬੈਠਾ। ਮਹਾਰਾਜ ਕਹਿੰਦੇ ਇਹ ਕਾੜਾ ਰੋਗ ਕਹਿੰਦੇ ਇਹਨੂੰ, ਕਾੜਾ ਕਾੜਾ ਹੋ ਗਿਆ ਅੰਦੇਸਾ। ਇਹ ਕਾੜਾ ਰੋਗ ਜਿਹੜਾ ਹੈ, ਅੰਦੇਸੇ ਦਾ ਰੋਗ ਲੱਗਦਾ ਇਨਸਾਨ ਨੂੰ। ਇਹ ਬੜੀ ਵੱਡੀ ਗੱਲ ਹੈ ਕਿ ਆਪਾਂ ਨੂੰ ਕਿਸੇ ਮਨੁੱਖ ਨਾਲ ਈਰਖਾ ਨਹੀਂ ਕਰਨੀ ਚਾਹੀਦੀ, ਉਹਦੇ ਨਾਲ ਰੋਗ ਲੱਗਦਾ। ਫਿਰ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹ ਤਮੋ ਅਤੇ ਰਜੋ ਗੁਣ ਰੋਗ ਪੈਦਾ ਕਰਦੇ ਨੇ। ਸਤੋ ਗੁਣ ਮਨ ਨੂੰ ਠੀਕ ਰੱਖਦਾ, ਮਨ ਸ਼ਾਂਤ ਰੱਖਣਾ ਵੱਡੀ ਵੱਡੀ ਚੀਜ਼। ਲੋਕੀ ਆਮ ਤੌਰ ਤੇ ਰੋਟੀ ਖਾਣ ਲੱਗਿਆਂ ਟੀਵੀ ਦੇਖਦੇ ਨੇ, ਚਲੋ ਇਹਨੂੰ ਲੋਕ ਕਹਿੰਦੇ ਸਲਾਦ ਵੀ ਖਾ ਲਈਏ। ਮੈਂ ਕਿਹਾ ਸਲਾਦ ਕੀ ਹੁੰਦਾ? ਕਹਿੰਦੇ ਰੋਟੀ ਖਾਣ ਵੇਲੇ ਸਲਾਦ ਤਾਂ ਨਹੀਂ ਖਾਂਦੇ, ਟੀਵੀ ਦਾ ਹੀ ਸਲਾਦ ਖਾਂਦੇ ਆ। ਪਰ ਆਪਾਂ ਨਹੀਂ ਜਾਣਦੇ ਕਿ ਆਪਾਂ ਕੀ ਖਾਧਾ। ਉਹ ਅੱਖਾਂ ਨਾਲ ਦੇਖਦਿਆਂ ਹੋਇਆਂ ਮਨ ਪ੍ਰਭਾਵਿਤ ਹੁੰਦਾ, ਕਦੇ ਉਹਦੇ ਚ ਰੋਣ ਵਾਲਾ ਸੀਨ ਆਉਂਦਾ, ਕਦੇ ਹੱਸਣ ਵਾਲਾ ਸੀਨ ਆਉਂਦਾ, ਕਦੇ ਵਿਕਾਰੀ ਸੀਨ ਆਉਂਦਾ। ਉਹ ਰੋਟੀ ਦੇ ਉੱਤੇ ਉਹੀ ਪ੍ਰਭਾਵ ਨਾਲ 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 ਅੰਦਰ ਨੂੰ ਚਲੇ ਜਾਂਦੇ ਨੇ। 4 ਘੰਟੇ ਰੋਟੀ ਮੇਦੇ ਚ ਰਹਿੰਦੀ ਆ, 4 ਘੰਟੇ ਮਨ ਦੇ ਉੱਤੇ ਬੜਾ ਭੈੜਾ ਪ੍ਰਭਾਵ ਬਣ ਜਾਂਦਾ ਉਹਦਾ। ਸੋ ਇਸ ਕਰਕੇ ਸਿਆਣੇ ਮਹਾਂਪੁਰਖ ਕਹਿੰਦੇ ਨੇ ਰੋਟੀ ਖਾਂਦਿਆਂ ਹੋਇਆਂ ਜੇ ਬਾਣੀ ਸੁਣੀ ਜਾਏ ਤਾਂ ਬਹੁਤ ਵਧੀਆ ਹੈ, ਕੀਰਤਨ ਸੁਣੋ ਤਾਂ ਠੀਕ ਹੈ, ਜਾਂ ਅੰਦਰੇ ਅੰਦਰ ਰੋਟੀ ਖਾਂਦਿਆਂ ਵਾਹਿਗੁਰੂ ਵਾਹਿਗੁਰੂ ਹਿਰਦੇ ਚ ਹੁੰਦਾ ਰਹੇ। ਬਹੁਤ ਰੋਟੀ ਦਾ ਯੋਗਦਾਨ ਹੈ ਮਨ ਦੀ ਇਕਾਗਰਤਾ ਵਿੱਚ। ਖਾਣੇ ਨੇ ਮਨ ਤੇ ਅਸਰ ਪਾਉਣਾ, ਜੈਸਾ ਅੰਨ ਤੈਸਾ ਮਨ, ਸਿਆਣਿਆਂ ਦਾ ਕਥਨ ਹੈ। ਉਹ ਜੇ ਬੰਦਾ ਗਲਤ ਚੀਜ਼ਾਂ ਖਾਂਦਾ ਹੈ, ਉਹੋ ਜਿਹਾ ਹੀ ਅਸਰ ਪੈਂਦਾ। ਲੋਕ ਜਿਹੜੀ ਚੀਜ਼ ਖਾਂਦੇ ਨੇ ਉਹੀ ਪ੍ਰਭਾਵ ਪੈਂਦਾ। ਇਸ ਕਰਕੇ ਜਦੋਂ ਆਪਾਂ ਕੋਈ ਬਹੁਤ ਧਾਰਮਿਕ ਪੱਖੋਂ ਗੁਰੂ ਘਰ ਦੇ ਚ, ਹੁਣ ਕੜਾਹ ਕੱਲਾ ਘਰੇ ਬਣਾਇਆ ਜਾ ਸਕਦਾ, ਪਰ ਪ੍ਰਸਾਦ ਇੱਥੇ ਬਣਦਾ ਔਰ ਉਹਦਾ ਪ੍ਰਭਾਵ ਵੱਖਰਾ ਹੈ। ਰੋਟੀ ਦਾ ਘਰ ਵਿੱਚ ਪ੍ਰਭਾਵ ਹੋਰ ਹੈ, ਲੰਗਰ ਦਾ ਪ੍ਰਭਾਵ ਮਨ ਤੇ ਵੱਖਰਾ। ਲੰਗਰ ਪ੍ਰਸ਼ਾਦ ਕਹਿੰਦੇ, ਭਾਵੇਂ ਅੱਧਾ ਕੀ ਛੱਕ ਕੇ ਜਾਈਏ ਪ੍ਰਸ਼ਾਦਾ ਲੰਗਰ ਦਾ, ਕਿਉਂਕਿ ਇਹ ਪ੍ਰਸ਼ਾਦ ਹੈ। ਬਹੁਤ ਸਾਰੀਆਂ ਚੀਜ਼ਾਂ ਨੇ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਟਿਕਾਓ ਇਕਾਗਰਤਾ। ਸ੍ਰੀ ਹਰਿਮੰਦਰ ਸਾਹਿਬ ਦਾ ਜਲ ਪੀਂਦੇ ਆ ਜਾ ਕੇ, ਉਹਦੇ ਚ ਬਾਣੀ ਦਾ ਪ੍ਰਭਾਵ ਪੈਂਦਾ, ਅੰਮ੍ਰਿਤ ਛਕਦੇ ਆ ਉਹਦੇ ਚ ਬਾਣੀ ਦਾ ਪ੍ਰਭਾਵ ਹੁੰਦਾ, ਇਸ ਤਰ੍ਹਾਂ ਕਰਕੇ ਮੂੰਹ ਦੇ ਵਿੱਚ ਜਿਹੜਾ ਪਾਣੀ ਹੁੰਦਾ ਆਪਣੇ ਜ਼ਬਾਨ ਤੇ, ਜੇ ਆਪਾਂ ਮਾੜੇ ਵਿਕਾਰ ਚਿਤਵੀਏ ਤਾਂ ਇਹ ਪਾਣੀ ਚੇਂਜ ਹੀ ਹੋ ਜਾਂਦਾ, ਵਿਕਾਰੀ ਪਾਣੀ ਹੋ ਜਾਂਦਾ। ਕਹਿੰਦੇ ਦੇਖ ਕਿਵੇਂ ਲਾਲਾਂ ਸਿੜਦਾ, ਦੇਖ ਕੇ ਚੀਜ਼ਾਂ ਨੂੰ, ਲਾਲਾਂ ਤਾਂ ਫਿਰ ਲਾਲਾਂ ਹੀ ਹੁੰਦੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ ਜ਼ੁਬਾਨ ਦੇ ਉੱਤੇ ਰਸਨਾ ਤੇ ਰਸ ਆ ਜਾਂਦਾ ਉਦੋਂ ਜਦੋਂ ਇਹ ਸਰਵਣੋਂ ਮੇਰਿਓ ਸੱਚਾ ਸੁਣਨਾ ਨੂੰ ਪਠਾਏ, ਸੱਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਇਹ ਰਸ ਵਿੱਚ ਭਿੱਜਦੀ ਰਸਨਾ ਉਦੋਂ ਜਦੋਂ ਕੰਨਾਂ ਦੇ ਰਾਹੀਂ ਬਾਣੀ ਨੂੰ ਸਰਵਣ ਕਰਦੇ ਹਾਂ। ਜਿਵੇਂ ਜਿਵੇਂ ਅੰਦਰ ਮਾਨਸਿਕ ਦਸ਼ਾ ਹੁੰਦੀ ਹੈ, ਕਾਮੀ ਦੀ ਦਸ਼ਾ ਜਿਹੜੀ ਹੈ ਉਹ ਵੀ ਜ਼ਬਾਨ ਦੇ ਉੱਤੇ ਪਾਣੀ ਆਉਂਦਾ, ਉਹਦੇ ਵੀ ਉਹ ਜ਼ਬਾਨ ਦਾ ਪਾਣੀ ਵਿਕਾਰੀ ਹੁੰਦਾ। ਕ੍ਰੋਧੀ ਦੀ ਜ਼ਬਾਨ ਦੇ ਉੱਤੇ ਵੀ ਪਾਣੀ ਆਉਂਦਾ, ਉਹ ਵੀ ਵਿਕਾਰ ਪੈਦਾ ਕਰਦਾ। ਲੋਭੀ ਦੇ ਮੂੰਹ ਦੇ ਵਿੱਚ ਵੀ ਲਾਲਚ ਆਉਂਦਾ, ਸੋ ਲੋਭ ਕਰਕੇ ਲਾਲਾਂ ਸਿੜਦਾ, ਮੋਹ ਕਰਕੇ ਲਾਲਾਂ ਸਿੜਦਾ, ਤੇ ਹੰਕਾਰ ਕਰਕੇ ਗੁੱਸੇ ਨਾਲ ਥੁੱਕ ਬਾਹਰ ਨੂੰ ਨਿਕਲਦਾ। ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਕੋਈ ਬਹੁਤ ਗੁੱਸੇ ਚ ਆ, ਦੇਖੋ ਉਹਦਾ ਮੂੰਹ ਹਾਲ ਬੁਰਾ ਕੀ ਹੁੰਦਾ, ਉਹਦੇ ਮੂੰਹ ਚੋਂ ਕਿਵੇਂ ਬੋਲਦਿਆਂ ਫਿਰ ਥੁੱਕ ਡਿੱਗਦਾ ਬਾਹਰ ਨੂੰ। ਉਹ ਇਹ ਆਪਣੀ ਸ਼ਕਤੀ ਨੂੰ ਵੇਸਟ ਕਰ ਰਿਹਾ ਬੰਦਾ ਇਹਨਾਂ ਚੀਜ਼ਾਂ ਦੇ ਨਾਲ। ਪਰ ਜਦੋਂ ਗੁਰਬਾਣੀ ਸਰਵਣ ਕਰਦੇ ਆ, ਪੂਰੇ ਸਰੀਰ ਦੇ ਅੰਦਰ ਕਿੰਨਾ 4-5 ਕਿਲੋ ਪਾਣੀ ਹੁੰਦਾ ਸਾਰੇ ਉੱਤੇ ਹੀ। ਜਿਵੇਂ ਆਪਾਂ ਸੰਗਤ ਵਿੱਚ ਆ ਕੇ ਬੈਠੇ ਹਾਂ, ਇਹ ਸਾਰੇ ਖੂਨ ਤੇ ਹੀ ਪ੍ਰਭਾਵ ਪੈਣਾ ਕਥਾ ਦਾ, ਇਕੱਲੇ ਮਨ ਤੇ ਨਹੀਂ। ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾਂ, ਇਹ ਬੜੀ ਡੀਪਲੀ ਚੀਜ਼ ਹੈ, ਇਹਨੂੰ ਕਦੇ ਕਿਸੇ ਨੇ ਨਾ ਖੋਲਿਆ ਨਾ ਦਿਖਾਇਆ। ਫਿਰ ਸਾਰੇ ਕਹਿੰਦੇ ਅਸੀਂ ਕਦੇ ਸੁਣਿਆ ਹੀ ਨਹੀਂ, ਕਿਉਂਕਿ ਸੁਣਾਉਣ ਵਾਲਾ ਕਹਿੰਦਾ ਮੈਨੂੰ ਕੀ ਲੋੜ ਹੈ ਜ਼ੋਰ ਲਾਉਣ ਦੀ, ਨਾ ਹੀ ਉਹ ਇਸ ਪਾਸੇ ਨੂੰ ਜਾਂਦਾ ਹੀ ਹੈ। ਸਾਡੇ ਸਰੀਰ ਦੇ ਅੰਦਰ ਜਿੰਨਾ ਕੁਛ ਵੀ 8 ਧਾਤਾਂ ਦਾ ਬਣਿਆ ਹੋਇਆ ਸਰੀਰ ਹੈ ਆਪਣਾ ਕੁੱਲ, 8 ਧਾਤਾਂ ਦੇ ਉੱਤੇ ਹੀ ਬਾਣੀ ਦਾ ਪ੍ਰਭਾਵ ਪੈਂਦਾ। ਔਰ ਇਸੇ ਕਰਕੇ ਸਾਡੇ ਨਾਮ ਜਪਣ ਵਾਲੇ ਪ੍ਰੇਮੀ, ਬਾਣੀ ਪੜ੍ਹਨ ਵਾਲੇ ਪ੍ਰੇਮੀ ਜੇ ਮਨ ਕਰਕੇ ਗੁਰਬਾਣੀ ਨੂੰ ਸਰਵਣ ਕਰਦੇ ਨੇ ਤਾਂ ਉਹਨਾਂ ਦੇ ਅੰਦਰ ਸਤਿਗੁਰੂ ਕਹਿੰਦੇ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਤ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਸਿਮਰਨ ਹਿਰਦੇ ਚ ਪ੍ਰਵੇਸ਼ ਹੁੰਦਾ ਹੈ, ਫਿਰ ਹਿਰਦੇ ਚੋਂ ਸਾਰੇ ਖੂਨ ਵਿੱਚ ਪ੍ਰਵੇਸ਼ ਹੁੰਦਾ, ਸਿਮਰਨ ਸਾਡੇ ਸਵਾਸਾਂ ਚ ਪ੍ਰਵੇਸ਼ ਹੁੰਦਾ ਹੈ, ਸਿਮਰਨ ਸਾਡੀ ਚਮੜੀ ਚ ਪ੍ਰਵੇਸ਼ ਹੁੰਦਾ ਹੈ, ਸਿਮਰਨ ਸਾਡੇ ਸਰੀਰ ਦੇ ਅੰਦਰ ਚਰਬੀ ਚ ਪ੍ਰਵੇਸ਼ ਹੁੰਦਾ, ਸਿਮਰਨ ਸਾਡੇ ਰੋਮਾਂ ਵਿੱਚ ਪ੍ਰਵੇਸ਼ ਹੁੰਦਾ ਹੈ। ਕਿਉਂਕਿ ਕੁੱਲ 8 ਧਾਤਾਂ ਨੇ ਪਾਣੀ ਤੇ ਲਹੂ ਸਮੇਤ ਮਿੱਝ, ਇਹਨਾਂ ਦੇ ਸਮੇਤ ਜਦੋਂ ਸਿਮਰਨ ਸਾਰੇ ਸਰੀਰ ਵਿੱਚ ਪ੍ਰਵੇਸ਼ ਹੁੰਦਾ, ਇਹ ਇੱਕ ਦਵਾਈ ਬਣ ਗਈ ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਦੂਰ ਕਰਦੀ ਹੈ। ਇਉਂ ਗੁਰਬਾਣੀ ਦਾ ਸਿਧਾਂਤ ਸਤਿਗੁਰੂ ਮਹਾਰਾਜ ਵੈਦ ਨੂੰ ਸਮਝਾ ਰਹੇ ਹਨ।
ਸੋ ਉਪਚਾਰ ਕਰੇ ਜੇ ਕੋ ਨਿਜ ਰੁਜ ਖੋਏ ਵੈਦ ਭਲ ਸੋ,
ਇਹੋ ਜਿਹਾ ਜਿਹੜਾ ਉਪਚਾਰ ਕਰਦਾ ਇਹ ਜੀ ਦਵਾਈ ਲੈਂਦਾ ਨਾ, ਉਹ ਵੈਦ ਆਪਣੇ ਅੰਦਰੋਂ ਜਿਹੜਾ ਰੁਜ ਹੁੰਦੀ ਬਿਮਾਰੀ ਨੂੰ ਦੂਰ ਕਰ ਲੈਂਦਾ। ਬਿਮਾਰੀ ਹੈ ਸਾਡੇ ਸਰੀਰ ਦੇ ਉਦਾਲੇ ਇੱਕ ਪ੍ਰਕਾਸ਼ ਹੈ, ਓਰਾ ਕਹਿੰਦੇ ਹਾਂ ਆਪਾਂ ਉਹਨੂੰ, ਇਹ ਓਰਾ ਕਮਜ਼ੋਰ ਪੈ ਜਾਂਦਾ ਆਪਣਾ। ਸੰਗਤ ਵਿੱਚ ਆ ਕੇ ਜਿਵੇਂ ਫੋਨ ਦੀ ਬੈਟਰੀ ਜੀ ਕਮਜ਼ੋਰ ਹੋ ਗਈ, ਆਪਾਂ ਚਾਰਜਿੰਗ ਤੇ ਲਾ ਦਿੰਦੇ ਹਾਂ, ਇਹ ਓਰਾ ਸੰਗਤ 'ਚ ਬਹਿ ਕੇ ਹੋਰ ਪਾਵਰਫੁੱਲ ਹੋ ਜਾਂਦਾ। ਜਦੋਂ ਸਮਾਧੀ ਲਾਉਂਦੇ ਹਾਂ ਤਾਂ ਹੋਰ ਪਾਵਰਫੁੱਲ ਹੋ ਜਾਂਦਾ, ਜਿਹੜਾ ਇੱਕ ਪਾਠ ਕਰਦਾ ਉਧਾਉਂਦਾ, ਜਿਹੜਾ 100 ਪਾਠ ਕਰਦਾ ਉਧਾਉਂਦਾ। ਇਸ ਤਰ੍ਹਾਂ ਸਰੀਰ ਦੇ ਉਦਾਲੇ ਉਦਾਲੇ ਸ਼ਕਤੀਆਂ ਦਾ ਪ੍ਰਵੇਸ਼ ਔਰ ਦੁਆਲੇ ਸੁਰੱਖਿਆ ਕਾਫੀ ਹੱਦ ਤੱਕ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗਾ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ, ਰਾਖ ਲਈਏ ਤਿਨ ਰੱਖਣ ਹਾਰ ਸਭ ਵਿਆਹ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇਉਂ ਗੁਰਬਾਣੀ ਨਾਲ ਇਹਦਾ ਪ੍ਰਭਾਵ ਬਣਦਾ ਤੁਰਿਆ ਜਾਂਦਾ, ਉਹ ਸਾਡਾ ਓਰਾ ਤਕੜਾ ਹੁੰਦਾ ਤੁਰਿਆ ਜਾਂਦਾ। ਇਉਂ ਜਦੋਂ ਆਪਾਂ ਐਸਾ ਵੀ ਹੈ ਕਿ ਕਿ ਮਹਾਂਪੁਰਖ ਦੱਸਿਆ ਕਰਦੇ ਬਾਬਾ ਹਰਨਾਮ ਸਿੰਘ ਜੀ ਕਿ ਸਵੇਰੇ ਜਦੋਂ ਸਿੰਘ ਦਸਤਾਰ ਸਜਾਵੇ ਆਪਣੀ ਦਾੜਾ ਵਾਹ ਕੇ ਦਸਤਾਰ ਸਜਾ ਕੇ 21 ਵਾਰੀ 11 ਵਾਰੀ ਸਲੋਕ ਪੜ੍ਹੇ ਸਲੋਕ ਪਤ ਰਾਖੀ ਗੁਰਪਾਦ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸਹੁ ਰਾਧੀ ਅੰਤ ਨਾ ਪਾਰਾ ਬਾਰ ਕਹਿੰਦੇ ਫਿਰ ਦੋਨੋਂ ਹੱਥਾਂ ਨੂੰ ਦੇਖਦਿਆਂ ਹੋਇਆਂ 11-21 ਵਾਰੀ ਸ਼ਬਦ ਪੜ੍ਹ ਕੇ ਉਹ ਦਸਤਾਰ ਦੇ ਉੱਤੇ ਦੋਵੇਂ ਹੱਥ ਤੇ ਆਪਣੇ ਮੂੰਹ ਦੇ ਉੱਤੇ ਦਾੜੇ ਉੱਤੇ ਫੇਰੇ ਜ਼ਰੂਰ ਕਿ ਸਤਿਗੁਰੂ ਮੇਰੀ ਪੈਜ ਰੱਖੀ। ਕਹਿੰਦੇ ਇਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਦੀ ਪੈਜ ਰੱਖਦੇ ਨੇ। ਉਹ ਹੱਥਾਂ ਵਿੱਚ ਕੀ ਪਾਵਰ ਹੈ, ਇੱਕ ਨੇਲ ਥਰੈਪੀ ਹੈ ਜੇ ਕਿਸੇ ਨੂੰ ਪਤਾ ਹੋਵੇ ਉਹਦਾ, ਇਹ ਨੇਲ ਥਰੈਪੀ 'ਚ ਚੀਜ਼ਾਂ ਆ ਜਾਂਦੀਆਂ ਨੇ ਸਾਰੀਆਂ ਕਿ ਜੇ ਆਪਾਂ ਆਪਣਾ ਅੰਗੂਠਾ ਅਤੇ ਹੱਥ ਦੀ ਪਹਿਲੀ ਉਂਗਲ ਦੋਨਾਂ ਨੂੰ ਆਪਸ ਜੋੜ ਦੇਈਏ, ਜਿਹੜਾ ਮਾਇੰਡ ਸਾਡਾ ਬਾਹਰ ਨੂੰ ਜ਼ਿਆਦਾ ਭੱਜਦਾ ਇਹ ਉੱਥੇ ਸਟੌਪ ਹੋਣਾ ਸ਼ੁਰੂ ਹੋ ਜਾਂਦਾ। ਇਹੀ ਚੀਜ਼ ਹੁੰਦੀ ਹੈ ਨੇਲ ਥਰੈਪੀ ਨੂੰ ਸਿੱਖਣ ਦੇ ਬਹੁਤ ਫਾਇਦੇ ਹੁੰਦੇ ਨੇ, ਪਰ ਉਹਨੂੰ ਅੱਜ ਕੱਲ੍ਹ ਹਲੇ ਪ੍ਰਚਲਿਤ ਨਹੀਂ ਹੋਈ ਜ਼ਿਆਦਾ, ਬਹੁਤ ਸਾਰੇ ਲੋਕ ਘੱਟ ਸਿੱਖਦੇ ਨੇ। ਪਰ ਇਹਦੇ ਨਾਲੋਂ ਵੀ ਜ਼ਿਆਦਾ ਪਾਵਰਫੁੱਲ ਸ਼ਬਦ ਅਤੇ ਸੁਰਤ ਦਾ ਸੰਯੋਗ ਦੱਸਿਆ ਗੁਰਾਂ ਨੇ। ਜਿਉਂ ਜਿਉਂ ਸ਼ਬਦ ਪੜ੍ਹਦਾ, ਜਿਉਂ ਜਿਉਂ ਸੁਰਤ ਸ਼ਬਦ ਵਿੱਚ ਜੁੜਦੀ ਹੈ, ਉਹ ਤਿਉਂ ਤਿਉਂ ਜੀਵ ਜਿਹੜਾ ਅਰੋਗ ਹੋ ਜਾਂਦਾ ਹੈ।
ਜਨਮ ਮਰਨ ਤੇ ਮੁਕਤਾ ਹੋਏ, ਬਹੁਰ ਨਾ ਰੋਗ ਵਿਆਪੈ ਕੋਈ।
ਕਿਉਂਕਿ ਸਾਡਾ ਜੰਮਣ ਤੇ ਮਰਨ ਦਾ ਕਾਰ ਹੀ ਹਉਮੈ, ਇਸ ਕਰਕੇ ਕਾਰਨ ਜਿਹੜਾ ਬਣਦਾ ਇਹਦੇ ਤੋਂ ਬਿਨਾ, ਹੁਣ ਹਉਮੈ ਹੋ ਗਈ ਫੇਰ ਆ ਗਿਆ, ਹਉਮੈ ਹੋ ਗਈ ਫੇਰ ਆ ਗਿਆ, ਬਾਰ ਬਾਰ ਜੰਮੀ ਜਾਂਦੇ ਮਰੀ ਜਾਂਦੇ ਆ। ਇੱਕੋ ਵਾਰ ਹਉਮੈ ਨੂੰ ਕੱਟ ਕੇ ਗੁਰੂ ਕੇ ਦਾਸ ਬਣ ਜਾਈਏ, ਸੇਵਕ ਬਣ ਜਾਈਏ, ਸਤਿਗੁਰੂ ਕਿਰਪਾ ਕਰਨ, ਫਿਰ ਅੰਦਰੋਂ ਹਉਮੈ ਦੀ ਨਿਵਿਰਤੀ ਆਪ ਵੀ ਕਰਨ, ਕਿਰਪਾ ਦ੍ਰਿਸ਼ਟੀ ਨਾਲ ਤੱਕਣ ਸਤਿਗੁਰੂ, ਫਿਰ ਬੰਦੇ ਦੀ ਹਉਮੈ ਦੂਰ ਹੁੰਦੀ। ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਹੁਣ ਵੀ ਅਸੀਂ ਕਿਉਂਕਿ ਬਹੁਤ ਦੂਰ ਤੱਕ ਸੰਗਤ ਕਥਾ ਸੁਣਦੀ, ਸਾਰੇ ਪੰਥ ਨੂੰ ਹੀ ਬੇਨਤੀ ਆ, ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਹਰ ਇੱਕ ਸੱਜਣ ਨੂੰ, ਮਾਈ ਭਾਈ ਨੂੰ। ਇਹ ਬਚਨ ਸੀਗਾ ਬਈ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਕੋ ਸਿੰਘਾਂ ਨੇ ਪੁੱਛਿਆ ਸੀ ਕਿ ਇਹ ਚੜ੍ਹਦੀ ਕਲਾ ਦੱਸੋ ਕਿਵੇਂ ਹੋਵੇ ਆਪਣੀ। ਮਹਾਂਪੁਰਖ ਕਹਿੰਦੇ ਸੀ ਹਲੇ ਤਾਂ ਸਮਾਂ ਭਾਈ ਚੜ੍ਹਦੀ ਕਲਾ ਵਾਲਾ ਨਹੀਂ ਦੀਂਦਾ, ਕਿਉਂਕਿ ਸਿੰਘਾਂ 'ਚ ਹਉਮੈ ਬਹੁਤ ਜ਼ਿਆਦੇ ਹੈ, ਹਰੇਕ ਵਿੱਚ ਹਉਮੈ ਆ, ਹਰ ਇੱਕ ਬੰਦੇ ਵਿੱਚ ਹਉਮੈ ਹੈ, ਚਾਹੇ ਉਹ ਬੰਦਾ ਕਿੱਥੇ ਵੀ ਬੈਠਾ ਹਉਮੈ ਆ। ਕਹਿੰਦੇ ਹਰੇਕ ਬੰਦਾ ਹਉਮੈ ਨਾਲ ਹੀ ਕਹਿੰਦਾ ਮੈਂ ਕਰ ਦਿਆਂਗਾ ਠੀਕ, ਮੈਂ ਇਸ ਤਰ੍ਹਾਂ ਕਰ ਦਿਆਂਗਾ, ਮੈਂ ਕਰ ਦਿਆਂਗਾ, ਮੈਂ ਹਰੇਕ ਬੰਦੇ ਅੰਦਰ ਬਹੁਤ ਜ਼ਿਆਦਾ ਪ੍ਰਬਲ ਹੈ। ਕੋਈ ਨਹੀਂ ਕਹਿੰਦਾ ਕਿ ਸਤਿਗੁਰੂ ਕਰਨਗੇ, ਗੁਰੂ ਕਿਰਪਾ ਨਾਲੇ ਕੰਮ ਹੋਏਗਾ, ਗੁਰੂ ਸਾਹਿਬ ਮਿਹਰ ਕਰਨਗੇ, ਗੁਰੂ ਸਾਹਿਬ ਦੀ ਮਿਹਰ ਹੋਏਗੀ, ਐਵੇਂ ਨਹੀਂ ਕਹਿੰਦੇ। ਕਹਿੰਦੇ ਮੈਂ ਕੀਤਾ ਹਰੇਕ ਕੰਮ, ਮੈਂ ਕਰਦੇ। ਕਹਿੰਦੇ ਫਿਰ ਹੌਲੀ ਹੌਲੀ ਨੱਕ 'ਚ ਦਮ ਆਜੂ ਸਾਰਿਆਂ ਦੇ, ਇਹੋ ਜਿਹਾ ਸਮਾਂ ਆ ਜਾਏਗਾ ਕਿ ਨੱਕ 'ਚ ਦਮ ਹੋ ਜਾਣਾ ਸਾਰਿਆਂ ਦੇ। ਜਦੋਂ ਬਾਹਾਂ ਖੜੀਆਂ ਹੋ ਗਈਆਂ, ਹੱਥ ਖੜੇ ਹੋ ਗਏ, ਲਾਚਾਰ ਹੋ ਗਏ, ਕੋਈ ਚਾਰਾ ਨਾ ਚੱਲਿਆ, ਵੱਡਿਆਂ ਵੱਡਿਆਂ ਦੀ ਮੈਂ ਮੁੱਕ ਜਾਣੀ ਆਪਣੇ ਆਪ ਹੀ, ਜਦੋਂ ਮੈਂ ਮੁੱਕ ਗਈ ਨਾ, ਫਿਰ ਅਖੀਰ ਰੋ ਰੋ ਕੇ ਹਾਰ ਹੰਭ ਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਡਿੱਗ ਪੈਣਗੇ ਸਾਰੇ ਜਾਣੇ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਹੁਣ ਜਦ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਡਿੱਗ ਪੈਣਗੇ ਮਹਾਰਾਜ, ਉਹਦੀ ਕਿਰਪਾ ਕਰ ਦੇਣਗੇ। ਸੱਚੇ ਪਾਤਸ਼ਾਹ ਤਾਂ ਉਡੀਕਦੇ ਆ ਵੀ ਆਪਣੀ ਹਾਂ ਨੂੰ ਛੱਡ ਕੇ ਸਿੱਖ ਮੇਰੇ ਕੋਲ ਜੇ ਆ ਜੇ, ਕਿਰਪਾ ਕਰਦਿਆਂ ਮੈਂ ਇਹਦੇ ਤੇ। ਆਪਾਂ ਇਹ ਗੱਲ ਅੱਜ ਕਹਿੰਦੇ ਹਾਂ, ਪਰ ਕਿਸੇ ਨੇ ਕਿਹੜਾ ਮੰਨਣੀ ਹੈ। ਨਾਲ ਇਹ ਵੀ ਗੱਲ ਹੈ, ਇਹ ਮੰਨ ਗਿਆ ਤੇ ਫਿਰ ਹੁਣੇ ਤਰ ਗਿਆ। ਆਪਣੀ ਹਉਮੈ ਦਾ ਤਿਆਗ ਨਹੀਂ ਕਰਦੇ, ਜਦੋਂ ਹਉਮੈ ਦਾ ਤਿਆਗ ਕਰਤਾ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਸੱਚੇ ਪਾਤਸ਼ਾਹ ਸਾਰਾ ਤੁਹਾਡਾ ਹੀ ਹੈ, ਤੁਸੀਂ ਹੀ ਕਿਰਪਾ ਕਰਨੀ ਹੈ। ਜਦੋਂ ਮੈਂ ਦਾ ਤਿਆਗ ਕਰਤਾ, ਮਹਾਂਪੁਰਖਾਂ ਨੇ ਕਿਹਾ ਸਿੰਘਾਂ ਨੂੰ ਕਥਾ ਕਰਦੇ ਧਿਆਨ ਰੱਖਿਆ ਕਰੋ, ਜੇ ਕਥਾ ਹੈ ਤਾਂ ਮੈਂ ਨਹੀਂ, ਜੇ ਮੈਂ ਹੈ ਤਾਂ ਕਥਾ ਨਹੀਂ। ਇਸ ਕਰਕੇ ਧਿਆਨ ਰੱਖਣਾ, ਆਪਾਂ ਸਿਰਫ ਸਟੇਜ ਤੇ ਬਹਿਣ ਵਾਲੇ ਕਠਪੁਤਲੀਆਂ ਹਾਂ, ਸਤਿਗੁਰੂ ਆਪੇ ਕਥਾ ਕਰਦੇ ਨੇ, ਆਪੇ ਕੀਰਤਨ ਕਰਦੇ ਨੇ, ਸਤਿਗੁਰੂ ਹੀ ਸਾਰਾ ਕੁਛ ਕਰਦੇ ਨੇ। ਆਪਣੀ ਹਉਂ ਦਾ ਤਿਆਗ ਕਰ ਦਈਏ।
ਰੁਜ ਪਰਖ ਨਪੁਨ ਤਿੰਨ ਕੋ ਹਰਨੇ, ਸੁਣਿਓ ਚਾਹੇ ਤੋਹ ਮਨ ਡਿੱਡ ਕਰਨੇ।
ਇਸ ਕਰਕੇ ਜਿਹੜੀ ਬਿਮਾਰੀ ਹੈ, ਇਹਨਾਂ ਨੂੰ ਪਰਖ ਕਰਕੇ ਚੰਗੀ ਤਰ੍ਹਾਂ ਕਿ ਮੇਰੇ ਅੰਦਰ ਕੀ ਔਗਣ ਹੈ, ਇਹਨੂੰ ਫਿਰ ਦੂਰ ਕਰਨਾ, ਫਿਰ ਇਹਦੇ ਅੰਦਰੋਂ
मन टका के जड़ा ना फिर सुनना चाहना है तो सुन इन फिर दृढ़ करना पैंदा अपने अंदरों औगुणा का त्याग। मैं नहीं करनी, मैं करेंगा कुछ भी नहीं बनना, जो कुछ करना है परमात्मा ही दवाई लाउंदा है, परमात्मा ही हटाउंदा है। असल तो निरंकार का हुक्म ही सारा कुछ है, दूजिया तो सारिया गल्लां ही ने।
तो उचरहो निज हिरदे चाहो सबै कहो मैं तुमरे पाहो।
सो तो उचरो जे तू चाहे, महाराज कहंदे जे तेरे हिरदे चाह है तां दसा तेनू की बीमारियां ने, किवें किवें रोग हट सकदे ने। सबै कहो मैं तुमरे पाहू, तुहाडे कोल मैं सारा ही दस दिंदा हां।